384 ਅੰਗ ਤੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। 52 ਸ਼ਬਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਹੈ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਉਹਨਾਂ ਨੂੰ ਓਅੰਕਾਰ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ, ਉਹ ਗੁਰੂ ਵਾਲੇ ਬਣ ਜਾਂਦੇ ਹਨ ਔਰ ਗੁਰੂ ਦੀ ਪ੍ਰਾਪਤੀ ਨਾਲ ਓਅੰਕਾਰ ਦੇ ਵਿੱਚ ਅਭੇਦ ਹੁੰਦੇ ਹਨ। ਰਾਗ ਆਸਾ ਘਰ ਸੱਤਵਾਂ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਇਹ ਪਾਵਨ ਸ਼ਬਦ ਜੋ ਉਚਾਰਨ ਕੀਤਾ ਹੈ, ਘਰ ਸੱਤਵਾਂ ਵਿੱਚ ਗਾਉਣ ਦਾ ਹੁਕਮ ਰਾਗੀ ਸਿੰਘਾਂ ਵਾਸਤੇ। ਜਗਿਆਸੂ ਰੂਪ ਸਖੀ ਮਹਾਤਮਾ ਕੋਲ ਆ ਕੇ ਪੁੱਛਦੀ ਹੈ, ਰਹਾਉ ਦੀਆਂ ਤੁਕਾਂ ਵਿੱਚ ਇਹ ਸ਼ਬਦ ਦੀ ਮਹਾਰਾਜ ਚ ਪਾਤਸ਼ਾਹ ਜੋ ਬਖਸ਼ਿਸ਼ ਕਰਦੇ ਨੇ। ਜਗਿਆਸੂ ਦੀ ਅਵਸਥਾ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਰੀ ਤੋਂ ਭਾਵ ਹੇ ਸਖੀ, ਤੇਰੀ ਭਗਤੀ ਰੂਪੀ ਲਾਲੀ ਕਿਹੋ ਜਿਹੀ ਬਣੀ ਹੈ, ਕਵਨ ਰੰਗ ਤੂੰ ਭਈ ਗੁਲਾਲੀ, ਅਤੇ ਕਵਨ ਰੰਗ ਕਿਵੇਂ ਤੂੰ ਗਿਆਨ ਰੂਪੀ ਗਾੜੇ ਰੰਗ ਵਾਲੀ ਹੋਈ ਹੈ। ਸੋ ਸ਼ਬਦ ਪ੍ਰਾਰੰਭ ਇਸ ਪ੍ਰਕਾਰ ਕਰਦੇ ਨੇ, ਲਾਲ ਚੋਲ ਨਾ ਤੈਂ ਤਨ ਸੋਹਿਆ, ਸੁਰ ਜਨ ਭਾਨੀ ਤਾਂ ਮਨ ਮੋਹਿਆ। ਲਾਲ ਚੋਲ ਨਾ ਜਿਹੜਾ ਹੈ, ਪ੍ਰੇਮ ਰੂਪੀ ਚੋਲਾ ਤੇਰੇ ਸਰੀਰ ਉੱਤੇ ਸੁਭਾਵਮਾਨ ਹੋ ਰਿਹਾ ਹੈ। ਸੁਰਜਨ ਪਰਮਾਤਮਾ ਨੂੰ ਤੂੰ ਭਾ ਗਈ ਹੈ, ਤਾਂ ਹੀ ਤੂੰ ਕਹਿੰਦੇ ਉਹਦੇ ਮਨ ਨੂੰ ਮੋਹਿਤ ਕੀਤਾ, ਆਪਣੇ ਵੱਲ ਖਿੱਚਿਆ, ਉਹਨੂੰ ਚੰਗੀ ਲੱਗੀ ਹੈ ਤੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੁਮ ਹੀ ਸੁੰਦਰ ਤੁਮ ਹੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ। ਮੈਂ ਜਾਣਿਆ ਕਿ ਤੂੰ ਹੀ ਸੁੰਦਰ ਰੂਪ ਵਾਲੀ ਹੈ, ਤੈਨੂੰ ਹੀ ਪਤੀ ਮਿਲਿਆ, ਤੈਨੂੰ ਹੀ ਸੁਹਾਗ ਤੋਂ ਭਾਵ ਪਤੀ ਮਿਲਿਆ ਹੈ, ਲਾਲਨ ਤੋਂ ਭਾਵ ਪਿਆਰਾ ਪਰਮੇਸ਼ਰ ਤੇਰੇ ਦਿਲ ਰੂਪ ਘਰ ਵਿੱਚ ਹੈ, ਅਤੇ ਚੰਗੇ ਭਾਗ ਵੀ ਤੇਰੇ ਘਰ ਵਿੱਚ ਨੇ, ਚੰਗਾ ਭਾਗ ਵੀ ਹੈ ਤੇਰਾ, ਤਾਂਹੀਓ ਤੈਨੂੰ ਵਾਹਿਗੁਰੂ ਨਾਲ ਤੇਰਾ ਮਿਲਾਪ ਹੋਇਆ, ਪ੍ਰਾਪਤੀ ਹੋਈ ਹੈ। ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਸੁਰ ਗਿਆਨ। ਸੋ ਸਤਵੰਤੀ ਭਾਵ ਹੁੰਦੀ ਪਤੀ ਵਾਲੀ ਵੀ ਤੂੰ ਹੀ ਹੈ, ਸਾਰਿਆਂ ਤੋਂ ਪ੍ਰਧਾਨ ਤੋਂ ਭਾਵ ਮੁਖੀ ਵੀ ਤੂੰ ਹੀ ਹੈ, ਪ੍ਰੀਤਮ ਤੋਂ ਭਾਵ ਪਰਮਾਤਮਾ ਨੂੰ ਵੀ ਤੂੰ ਹੀ ਚੰਗੀ ਲੱਗੀ ਹੈ। ਸੁਰ ਗਿਆਨ ਹੁੰਦਾ ਹੈ, ਦਿਵ ਗਿਆਨਨ ਵੀ ਤੂੰ ਹੀ ਹੈ, ਕਿਉਂਕਿ ਸੁਰ ਦੇਵਤਿਆਂ ਦੀ ਜਿਹੜੀ, ਸੋ ਜਿਵੇਂ ਮਨੁੱਖਾਂ ਦੀ ਉਤਪਤੀ ਦੱਸੀ ਹੈ ਸੰਸਾਰ ਸਾਰੇ ਦੀ, ਅੰਡਜ ਜੇਰਜ ਸੇਤਜ ਉਤਭੁਜ ਖਾਣੀਆਂ ਚੋਂ ਪੰਜਵੀਂ ਖਾਣੀ ਦਿਵਿਓ ਪਾਤ ਹੈ, ਜਿਹਦੇ ਤੋਂ ਦੇਵਤੇ ਬਣਾਏ ਨੇ। ਜਦੋਂ ਬੰਦੇ ਦੀ ਦਿਵ ਦ੍ਰਿਸ਼ਟੀ ਖੁੱਲਦੀ ਆ, ਤਾਂਹੀਓ ਉਹ ਦਿਵਿਓ ਪਾਤ ਖਾਣੀ ਵਾਲੇ ਦਿਖਦੇ ਨੇ। ਇਹ ਸੁਰ ਗਿਆਨ ਦਾ ਅਰਥ ਇੱਥੇ ਇਹੀ ਹੈ। ਕਹਿੰਦੇ ਦਿਵਿਆ ਗਿਆਨਨ ਵੀ ਤੂੰ ਹੀ ਹੈ। ਮਹਾਤਮਾ ਰੂਪ ਸਖੀ ਅੱਗਿਓਂ ਜਵਾਬ ਦਿੰਦੀ ਹੋਈ ਫਰਮਾਉਂਦੀ ਹੈ, ਕਹਿੰਦੀ ਇਹ 'ਚ ਮੇਰਾ ਕੋਈ ਜ਼ੋਰ ਨਹੀਂ, ਕੋਈ ਸਿਆਣਪ ਨਹੀਂ ਹੈ, ਇਹ ਤਾਂ ਉਹਨਾਂ ਦੀ ਆਪਣੀ ਹੀ ਕਿਰਪਾ ਹੋਈ ਮੇਰੇ 'ਤੇ। ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸਭ ਦ੍ਰਿਸ਼ਟ ਨਿਹਾਲ, ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿੰਗਾਰ ਸਵਾਰਨ ਹਾਰ, ਰਹਾਓ ਦੂਜਾ। ਸੋ ਪਹਿਲੇ ਰਹਾਓ ਵਿੱਚ ਜਿਹੜਾ ਪ੍ਰਸ਼ਨ ਕੀਤਾ ਸੀ, ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ ਰਹਾਓ, ਦੂਜੇ 'ਚ ਉਹਦਾ ਜਵਾਬ ਹੈ, ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿੰਗਾਰ ਸਵਾਰਨ ਹਾਰ। ਕਹਿੰਦੇ ਸੁਨਰੀ ਸਖੀ ਹਮਰੀ ਕਾਲ ਤੋਂ ਭਾਵ ਇਹ ਜਗਿਆਸੂ ਰੂਪ ਸਖੀ, ਸੁਣ ਸੁਣਨਾ ਕਰ, ਮੇਰੀ ਕਮਾਈ ਇਹ ਹੈ ਕਿ ਪ੍ਰੀਤਮ ਪਤੀ ਨੂੰ ਜਦੋਂ ਮੈਂ ਭਾਨੀ, ਮੈਂ ਪਰਮਾਤਮਾ ਨੂੰ ਭਾ ਗਈ, ਬਸ ਕੋਈ ਕਮਾਈ ਵਾਲੀ ਗੱਲ ਨਹੀਂ ਹੈਗੀ, ਬਸ ਇਹ ਨਹੀਂ ਪਤਾ ਉਹਨੂੰ ਕੀ ਚੰਗਾ ਲੱਗਿਆ, ਇਹ ਤਾਂ ਉਹੀ ਜਾਣਦਾ, ਬਸ ਇਹੀ ਕਮਾਈ ਹੈ। ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ, ਉਹਨੇ ਸੁਭ ਦ੍ਰਿਸ਼ਟੀ ਕਰਕੇ ਦੇਖਿਆ ਮੇਰੇ ਵੱਲ, ਅਤੇ ਵਾਹਿਗੁਰੂ ਆਪ ਸਿੰਗਾਰ ਸਵਾਰਨਹਾਰ, ਸਵਾਰਨਹਾਰ ਵਾਹਿਗੁਰੂ ਨੇ ਆਪ ਜਪ ਤਪਾਦਕ ਸ਼ਿੰਗਾਰਾਂ ਨਾਲ ਸਵਾਰਨਾ ਕੀਤਾ ਹੈ, ਉਹਨੂੰ ਪਤਾ ਨਹੀਂ ਕੀ ਪਾਉਂਦਾ, ਇਹ ਤਾਂ ਉਹੀ ਜਾਣਦਾ। ਤਾਂ ਕਹਿੰਦੇ ਰੰਗ ਗੁਲਾਲ, ਤਾਂ ਫਿਰ ਗਾੜਾ ਗਿਆਨ ਰੂਪੀ ਰੰਗ ਚੜ੍ਹਿਆ, ਤਾਂ ਹੀ ਭਗਤੀ ਰੂਪੀ ਲਾਲੀ ਬਣੀ ਹੈ, ਤਾਂ ਹੀ ਪ੍ਰੇਮ ਰੂਪੀ ਲਾਲ ਚੋਲਾ ਸੋਇਆ, ਤਾਂ ਹੀ ਸੁਰਜਨ ਨੂੰ ਭਾਨੀ ਹੈ ਭਾਵ ਭਾ ਗਈ, ਤਾਂ ਹੀ ਸੁੰਦਰ ਹੋਈ, ਤਾਂ ਹੀ ਸੁਹਾਗਵੰਤੀ ਹੋਈ, ਤਾਂ ਹੀ ਭਾਗਾਂ ਵਾਲੀ ਹੋਈ ਹੈ, ਤਾਂ ਹੀ ਸਤ ਪ੍ਰਤੱਗ ਹੋਈ ਹੈ, ਤਾਂ ਹੀ ਸਭ ਤੋਂ ਮੁਖੀ ਹੋਈ ਹੈ। ਕਹਿੰਦੇ ਤਾਂ ਹੀ ਮੈਂ ਪ੍ਰੀਤਮ ਨੂੰ ਭਾਈ ਹੈ, ਤਾਂ ਇਹ ਦਿਵਿਆ ਗਿਆਨਨ ਹੋਈ ਹਾਂ, ਬਸ ਉਹਦੀ ਨਜ਼ਰ ਹੀ ਹੋ ਗਈ ਮੇਰੇ 'ਤੇ। ਇਹ ਨਾ ਕਹੀਂ ਕਿ ਮੈਂ ਕੋਈ ਚਲਾਕੀ ਕੀਤੀ, ਕੋਈ ਸੇਵਾ ਕੀਤੀ ਹੈ, ਜਾਂ ਮੈਂ ਕੋਈ ਜ਼ਿਆਦਾ ਬੰਦਗੀ ਕਰ ਲਈ ਹੈ। ਜੇ ਤੂੰ ਦੇਖੇ ਸੇਵਾ ਵਾਲੇ ਬਹੁਤ ਬੈਠੇ ਨੇ, ਉਹਨਾਂ ਨੂੰ ਪੁੱਛਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਹੋਮੇ ਵਿੱਚ ਸੇਵਾ ਕੀਤੀ ਆ। ਜੇ ਤੂੰ ਕਹੇ ਮੈਂ ਕੋਈ ਬੰਦਗੀ ਕੀਤੀ ਆ, ਬਥੇਰੇ ਬੈਠੇ ਬੰਦਗੀਆਂ ਕਰਨ ਵਾਲੇ, ਪੁੱਛਦਾ ਹੀ ਨਹੀਂ। ਕਹਿੰਦੇ ਮੈਨੂੰ ਬਸ ਇਸ ਕਰਕੇ ਕਿ ਮੈਂ ਕੀੜੀ ਵਾਂਗੂ ਨਿਮਰਤਾ ਧਾਰ ਲਈ ਵੀ ਮਹਾਰਾਜ ਜੀ ਏਡੇ ਏਡੇ ਵੱਡੇ ਬੈਠੇ ਆ, ਮੇਰੀ ਵਾਰੀ ਪਤਾ ਨਹੀਂ ਕਦੋਂ ਆਊਗੀ। ਬਸ ਉਹ ਮੇਰੀ ਨਿਮਰਤਾ ਤੇ ਪ੍ਰਸੰਨ ਹੋ ਗਿਆ। ਆਸਾ ਮਹੱਲਾ ਪੰਜਵਾ, ਦੁੱਖ ਕਨੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ। ਜਦੋਂ ਪਤੀ ਜੀ ਮੈਥੋਂ ਦੂਰ ਹੁੰਦੇ ਸੀ, ਪਰਮੇਸ਼ਰ ਜੀ ਪਾਪ ਪਰੋਖ ਸਨ ਗੁਪਤ ਰੂਪ ਚ, ਉਦੋਂ ਤੱਕ ਮੈਨੂੰ ਘਣੋ ਹੁੰਦਾ, ਬਹੁਤਾ ਹੀ ਦੁੱਖ ਹੁੰਦਾ ਸੀ। ਐਂ ਦੁੱਖ ਲੱਗਣਾ ਕਿ ਪਤਾ ਨਹੀਂ ਕਦੋਂ ਕੁ ਮਿਲਣਾ, ਕਦੋਂ ਕੁ ਦਰਸ਼ਨ ਹੋਣਗੇ। ਹੁਣ ਮੈਨੂੰ ਗੁਰਾਂ ਪਾਸੋਂ ਪਤੀ ਦੇ ਹਦੂਰ ਤੋਂ ਭਾਵ ਕੋਲ ਰਹਿਣ ਦੀ ਮਸਲਤ ਹੋ ਗਈ, ਸਲਾਹ ਮਿਲ ਗਈ। ਹੁਣ ਕਿਰਪਾ ਗੁਰੂ ਸਾਹਿਬ ਨੇ ਕੀਤੀ, ਮੈਨੂੰ ਤਰੀਕਾ ਦੱਸਤਾ, ਢੰਗ ਦੱਸਤਾ ਕਿ ਤੂੰ ਉਹਨੂੰ ਅਨੁਭਵ ਕਰ ਕਿ ਹਾਜ਼ਰ ਹਜ਼ੂਰ ਹੈ ਕਿ ਜਾਹਰ ਜਹੂਰ ਹੈ, ਕੋਲ ਹੀ ਸਮਝ। ਦੂਰ ਕਿਉਂ ਕਹਿੰਦੀ ਹੈ? ਚੁੱਕਾ ਨਿਹੋਰਾ ਸਖੀ ਸਹੇਰੀ, ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ। ਹੇ ਸਖੀ ਸਹੇਰੀ, ਪਿਆਰੀ ਸਖੀ, ਸੁਣ, ਹੁਣ ਮੇਰਾ ਜਿਹੜਾ ਨਿਹੋਰਾ ਸੀ, ਅਹਿਸਾਨ ਸੀ, ਉਹ ਚੁੱਕ ਗਿਆ, ਕਿਉਂਕਿ ਗੁਰਾਂ ਨੇ ਪਤੀ ਪਰਮਾਤਮਾ ਨਾਲ ਮੇਰੀ ਤੋਂ ਭਾਵ ਮੇਲ ਦਿੱਤਾ ਅਤੇ ਮੇਰਾ ਭਰਮ ਦੂਰ ਕਰ ਦਿੱਤਾ। ਕਹਿੰਦੇ ਅੰਦਰ ਨੂੰ ਦੇਖ, ਅੰਦਰ ਦੇਖ ਕੇ ਵਾਹਿਗੁਰੂ ਕਹਿ, ਅੰਦਰ ਹੀ ਬੈਠਾ, ਆਪੇ ਆਵਾਜ਼ ਦੇਵੇਗਾ ਅੰਦਰੋਂ। ਫਿਰ ਮੈਨੂੰ ਗੁਰੂ ਸਾਹਿਬ ਨੇ ਇਹ ਰਸਤਾ ਦੱਸਿਆ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਨਿਕਟ ਆਨ ਪ੍ਰੈ ਸੇਜ ਤਰੀ, ਕਾਣ ਕੱਢਣ ਤੇ ਛੂਟ ਪਰੀ। ਪਤੀ ਨੇ ਮੈਨੂੰ ਸੇਜਾ ਦੇ ਪਾਸ ਹੀ ਲਿਆ ਬਿਠਾਇਆ, ਜਿਹੜੀ ਅੰਤਰਮੁਖ ਬਿਰਤੀ ਕਰ ਦਿੱਤੀ ਮੇਰੀ। ਇਸ ਲਈ ਮੈਂ ਹੁਣ ਲੋਕਾਂ ਦੀ ਜਿਹੜੀ ਕਾਣ ਕਨੋੜ ਸੀ, ਕੱਢਣ ਤੋਂ ਛੁੱਟ ਗਈ ਹਾਂ। ਕਹਿੰਦੇ ਹਿਰਦੇ ਦੇ ਅੰਦਰ ਹੀ ਪਤੀ ਬੈਠਾ। ਮੰਦਰ ਮੇਰਾ ਸ਼ਬਦ ਉਜਾਰਾ, ਅਨੰਦ ਬਨੋਦੀ ਖਸਮ ਹਮਾਰਾ। ਜਿਸ ਵੇਲੇ ਮੇਰੇ ਸਰੀਰ ਮੰਦਰ ਵਿੱਚ ਗੁਰੂ ਉਪਦੇਸ਼ ਰੂਪ ਦੀਪਕ ਉਜਾਰਿਆ ਹੋਇਆ, ਪ੍ਰਕਾਸ਼ ਹੋਇਆ, ਗੁਰੂ ਸਾਹਿਬ ਦਾ ਉਪਦੇਸ਼ ਮੈਂ ਪ੍ਰਾਪਤ ਕੀਤਾ, ਅੰਧਿਆਰੇ ਦੀਪਕ ਚਾਹੀ ਹੈ, ਇੱਕ ਵਸਤੋ ਗੋਚਰ ਲਈ ਹੈ। ਅੰਧਿਆਰੇ ਵਿੱਚ ਮੈਨੂੰ ਗੁਰੂ ਸਾਹਿਬ ਨੇ ਚਾਨਣ ਦਿਖਾਇਆ। ਸੋ ਜਿਵੇਂ ਸ਼ਹਿਰ ਵਿੱਚ ਤਾਂ ਲਾਈਟ ਹੁੰਦੀ ਆ, ਦੂਰ ਵੱਡੀਆਂ ਸੜਕਾਂ 'ਤੇ ਜੋ ਜਾਂਦੇ ਉੱਥੇ ਲਾਈਟ ਨਹੀਂ ਹੁੰਦੀ, ਉੱਥੇ ਫਿਰ ਉਹ ਲਾਈਟ ਜਿਹੜੀ ਆ ਗੱਡੀ ਦੀ ਲਾਈਟ ਹੀ ਕੰਮ ਕਰਦੀ ਹੈ। ਇਉਂ ਗੁਰੂ ਦਾ ਉਪਦੇਸ਼ ਵੱਡਿਆਂ ਰਾਹਾਂ 'ਤੇ ਕੰਮ ਕਰਦਾ। ਮਹਾਰਾਜ ਕਹਿੰਦੇ ਫਿਰ ਹੌਲੀ ਹੌਲੀ ਜਦੋਂ ਗੁਰੂ ਸਾਹਿਬ ਨੇ ਮੈਨੂੰ ਉਜਿਆਰਾ ਬਖਸ਼ਿਸ਼ ਕੀਤਾ, ਪ੍ਰਕਾਸ਼ ਦਿੱਤਾ, ਤਾਂ ਉਸ ਵਕਤ ਫਿਰ ਇਹ ਨਿਸ਼ਚੇ ਕੀਤਾ ਕਿ ਮੇਰਾ ਜੋ ਮਾਲਕ ਪਤੀ ਪਰਮਾਤਮਾ ਹੀ ਆਨੰਦਦਾਇਕ ਕੌਤਕਾਂ ਦੇ ਕਰਨ ਵਾਲਾ, ਬਨੋਦੀ ਹੈ ਮੇਰਾ ਮਾਲਕ। ਮਸਤਕ ਭਾਗ ਮੈਂ ਪਿਰ ਕਰ ਆਇਆ, ਥਿਰ ਸੁਹਾਗ ਨਾਨਕ ਜਨ ਪਾਇਆ। ਮੱਥੇ ਦੇ ਚੰਗੇ ਭਾਗਾਂ ਕਰਕੇ ਜਦੋਂ ਮੇਰੇ ਘਰ ਵਿੱਚ ਪਿਆਰਾ ਪਤੀ ਆਇਆ, ਤਾਂ ਮੈਂ ਸੇਵਕ ਨੇ ਥਿਰ ਸੁਹਾਗ ਪਾਇਆ, ਅਚਲ ਆਨੰਦ ਪ੍ਰਾਪਤ ਕੀਤਾ। ਆਸਾ ਮਹੱਲਾ ਪੰਜਵਾ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਉਂਦੇ ਹੋਇਆਂ ਕਿਸੇ ਮਜ਼ਦੂਰ ਨੂੰ ਤਾੜ ਫਾੜ ਕੀਤੀ, ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਜੀ ਆਪ ਤਾਂ ਸ਼ਾਂਤੀ ਸਰੂਪ ਹੋ, ਆਪ ਇਸ ਪ੍ਰਕਾਰ ਉਹਨੂੰ ਵੀਰ ਰਸ ਵਿੱਚ ਆ ਕੇ ਬਚਨ ਬੋਲਿਆ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਕਹਿੰਦੇ ਇਹ ਤਾਂ ਬਾਹਰੋਂ ਬਾਹਰੋਂ ਹੀ ਸਾਰਾ ਕੁਛ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਕਹਿੰਦੇ ਮੇਰਾ ਮਨ ਤਾਂ ਅਸਲ ਸੱਚੇ ਨਾਮ 'ਚ ਲੱਗਿਆ ਹੋਇਆ, ਇਹ ਤਾਂ ਉੱਪਰਲੇ ਵਿਹਾਰ 'ਚ ਲਾਉਣ ਵਾਸਤੇ ਲੋਕਾਂ ਨਾਲ ਮੇਰਾ ਠਾਠਾ ਬਾਗਾ ਪੋਚਾ ਪਾਚੀ ਚੱਲਦੀ। ਦੇਖਣ ਨੂੰ ਬਹੁਤ ਕਈ ਵਾਰ ਸੁਭਾਅ ਸਖ਼ਤ ਲੱਗਦਾ ਹੁੰਦਾ ਮਹਾਂਪੁਰਖਾਂ ਦਾ। ਸੋ ਗੁਰਮੁਖਾਂ ਦੇ ਲੱਛਣ ਦੱਸਦੇ ਹੋਇਆਂ ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਇੱਕ ਹੁੰਦੇ ਨੇ ਜਿਹੜੇ ਅੰਗੂਰ ਵਰਗੇ ਗੁਰਮੁਖ ਹੁੰਦੇ ਨੇ, ਬਾਹਰੋਂ ਵੀ ਨਰਮ ਅੰਦਰੋਂ ਵੀ ਨਰਮ। ਇੱਕ ਉਹ ਗੁਰਮੁਖ ਹੁੰਦੇ ਨੇ ਜਿਹੜੇ ਬਦਾਮ ਵਰਗੇ ਹੁੰਦੇ ਨੇ, ਬਦਾਮ ਦੀ ਛਿਲਕਾ ਬਾਹਰੋਂ ਕਿੰਨਾ ਸਖ਼ਤ ਹੁੰਦਾ, ਅੰਦਰੋਂ ਬਿਲਕੁਲ ਨਰਮ ਹੁੰਦਾ। ਇੱਕ ਉਹ ਵੀ ਹੁੰਦੇ ਨੇ ਇਹੋ ਜਿਹੇ ਲੋਕ ਜਿਹੜੇ ਬੇਰ ਵਰਗੇ ਹੁੰਦੇ ਨੇ, ਬੇਰ ਬਾਹਰੋਂ ਨਰਮ ਹੁੰਦਾ, ਅੰਦਰੋਂ ਹਿੜਕ ਜੀ ਬਹੁਤ ਸਖ਼ਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਜਿਹੜੇ ਹੁੰਦੇ ਨੇ ਆਪਣੇ ਆਪ ਨੂੰ ਛੁਪਾਉਣ ਲਈ ਬਦਾਮ ਵਰਗਾ ਜੀਵਨ ਬਣਾ ਲੈਂਦੇ ਨੇ, ਦੇਖਣ ਨੂੰ ਲੱਗਦੇ ਹੁੰਦੇ ਨੇ ਵੀ ਇਹ ਬੜੇ ਗਰਮ ਸੁਭਾਅ ਦਾ। ਸੋ ਉਹ ਸਿਰਫ ਉਹਨਾਂ ਨੇ ਪੜਦਾ ਹੀ ਪਾਇਆ ਹੁੰਦਾ ਉੱਪਰ, ਪਰ ਅੰਦਰੋਂ ਬਿਲਕੁਲ ਹੀ ਰੱਬ ਦੇ ਨਾਲ ਮਿਲਾਪ ਹੋਇਆ ਹੁੰਦਾ। ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ ਰਹਾਓ। ਬਾਹਰੋਂ ਸਰੀਰ ਕਰਕੇ ਤਾਂ ਲੈਣ ਦੇਣ ਦੀ ਸਾਰੀ ਜਿਹੜੀ ਮਰਿਆਦਾ ਨਾਲ ਮਿਲਿਆ ਹੋਇਆ, ਬਾਹਰੋਂ ਦੇਖਣ ਨੂੰ ਆਵਾਂ ਜਿਵੇਂ ਮਿਲਿਆ, ਜਿਵੇਂ ਪੰਜਵੇਂ ਪਾਤਸ਼ਾਹ ਕੋਲ ਭਾਈ ਗੁਰਮੁਖ ਨਾਮੇ ਸਿੱਖ ਨੇ ਬੇਨਤੀ ਕੀਤੀ ਕੋਈ ਇਹੋ ਜਿਹਾ ਸਿੱਖ ਦਿਖਾਓ ਜਿਹੜੇ ਇਹੋ ਜਿਹੀ ਅਵਸਥਾ ਵਾਲਾ ਹੋਵੇ। ਸੋ ਮਹਾਰਾਜ ਨੇ ਭਾਈ ਭਿਖਾਰੀ ਦੇ ਕੋਲ ਭੇਜਿਆ ਸੀ ਉਹਨੂੰ। ਭਾਈ ਭਿਖਾਰੀ ਦੇਖਣ ਨੂੰ ਲੱਗੇ ਨਾ ਵੀ ਇੰਨੀ ਉੱਚੀ ਅਵਸਥਾ ਦਾ ਮਾਲਕ ਹੋਣਾ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਗੁਰਸਿੱਖ ਬਾਹਰੋਂ ਦੇਖਣ ਨੂੰ ਤਾਂ ਦੁਨੀਆਂ ਵਿੱਚ ਫਸੇ ਹੀ ਲੱਗਦੇ ਹੁੰਦੇ ਨੇ, ਅੰਦਰੋਂ ਇੰਨੀ ਸੋਹਣੀ ਅਵਸਥਾ ਹੁੰਦੀ ਆ ਕਿ ਕਿਸੇ ਨੂੰ ਆਪਣਾ ਆਪ ਜਾਹਰ ਹੀ ਨਹੀਂ ਕਰਦੇ। ਫਿਰ ਮਨ ਕਰਕੇ ਆਉਣ ਨਿਰਲੇਪ ਰਹਿੰਦੇ ਆ, ਜਿਵੇਂ ਜਲ ਦੇ ਵਿੱਚ ਕਵਲ ਫੁੱਲ ਨਿਰਲੇਪ ਰਹਿੰਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇਹ ਨਹੀਂ ਹੁੰਦਾ ਕਿ ਉਹ ਗੱਲਾਂ ਬਾਤਾਂ ਨਹੀਂ ਕਰਦੇ, ਪਰ ਉਹਨਾਂ ਦੀ ਸੂਈ ਉੱਥੇ ਹੀ ਟਿਕੀ ਹੁੰਦੀ ਨਾਮ ਤੇ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਮੂੰਹ ਦੀ ਗੱਲਬਾਤ ਸਾਰਿਆਂ ਨਾਲ ਕਰਦੇ ਹਾਂ ਤੇ ਜੀ ਨੂੰ ਆਪਣੇ ਵਾਹਿਗੁਰੂ ਨਾਲ ਜੋੜੀ ਰੱਖਦੇ ਹਾਂ। ਮੈਂ ਮਹਾਰਾਜ ਕਹਿੰਦੇ ਹਮੇਸ਼ਾ ਚਿੱਤ ਮੇਰਾ ਉੱਥੇ ਜੁੜਿਆ ਹੁੰਦਾ, ਬਾਹਰੋਂ ਦੇਖਣ ਨੂੰ ਮੈਂ ਲੱਗਦਾ ਕਿ ਮੈਂ ਗੱਲਾਂ ਬਾਤਾਂ ਕਰਦਾ। ਦੀਸ ਆਵਤ ਹੈ ਬਹੁਤ ਪੀ ਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਉੱਪਰੋਂ ਮੇਰਾ ਚਿਹਰਾ ਜਿਹੜਾ ਤਾੜਨ ਫਾੜਨ ਕਰਕੇ ਬਹੁਤ ਹੀ ਲੱਗਦਾ ਕਿ ਮਹਾਰਾਜ ਗੁੱਸੇ 'ਚ ਨੇ, ਪਰ ਨਜ਼ਰ ਆਉਂਦਾ ਪਰ ਇਹ ਮੇਰਾ ਮਨ ਸਗਲ ਸਾਰੀ ਸੰਗਤ ਦੇ ਚਰਨਾਂ ਦੀ ਰਾਲਾ ਤੋਂ ਭਾਵ ਧੂੜੀ ਹੋ ਰਿਹਾ। ਬਾਬਾ ਬੁੱਢਾ ਜੀ ਕੋਲ ਜਾਂ ਵਜ਼ੀਰ ਖਾਂ ਗਿਆ, ਮਹਾਰਾਜ ਨੇ ਭੇਜਿਆ ਸੀ, ਕਹਿੰਦਾ ਮਹਾਰਾਜ ਜਲੰਧਰ ਦੀ ਬਿਮਾਰੀ ਪੇਟ 'ਚ ਪਾਣੀ ਭਰ ਜਾਂਦਾ। ਮਹਾਰਾਜ ਕਹਿੰਦੇ ਉੱਥੇ ਬਾਬਾ ਬੁੱਢਾ ਜੀ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਦੁੱਖ ਭੰਜਣੀ ਬੇਰੀ ਦੇ ਕੋਲੋਂ ਮਿੱਟੀ ਕੱਢ ਰਹੇ ਸੀ, ਸਰੋਵਰ ਬਣ ਰਿਹਾ ਸੀ ਉਦੋਂ। ਵਜ਼ੀਰ ਖਾਂ ਆਇਆ, ਟੋਕਰਾ ਭਰ ਕੇ ਬਾਬਾ ਜੀ ਸਰੋਵਰ ਤੋਂ ਜਦ ਬਾਹਰ ਆਏ, ਕਹਿੰਦੇ ਮੈਨੂੰ ਜੀ ਜਲੰਧਰ ਦੀ ਬਿਮਾਰੀ, ਬਾਬਾ ਜੀ ਨੇ ਰੇਤੇ ਦਾ ਭਰਿਆ ਹੋਇਆ ਮਿੱਟੀ ਦਾ ਟੋਕਰਾ ਉਹਦੇ ਪੇਟ ਤੇ ਮਾਰਿਆ, ਭਾਜਾ ਇੱਥੋਂ ਮੈਂ ਕਿਤੇ ਠੀਕ ਕਰਦਾ, ਨਾਲੇ ਉਹਦਾ ਪੇਟ ਠੀਕ ਕਰ ਦਿੱਤਾ। ਗੁਰਮੁਖਾਂ ਦਾ ਤਾਂ ਇਹੀ ਹੁੰਦਾ, ਜੇ ਉਹ ਸੋਟਾ ਵੀ ਮਾਰ ਦੇਣ ਤਾਂ ਵੀ ਚੰਗਾ ਹੀ ਆ, ਜੇ ਉਹ ਕੋਈ ਬਚਨ ਵੀ ਕਰ ਦੇਣ ਤਾਂ ਵੀ ਚੰਗਾ ਹੀ ਆ, ਭਲਾ ਹੀ ਕਰ ਦਿੰਦੇ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਮਹਾਰਾਜ ਕਥਨ ਕਰਦੇ ਨੇ ਜਿਸ ਵੇਲੇ ਮੈਂ ਸੇਵਕ ਨੇ ਪੂਰਿਆਂ ਗੁਰਾਂ ਨੂੰ ਪ੍ਰਾਪਤ ਕੀਤਾ ਨਾ, ਉਹਨਾਂ ਨੇ ਅੰਦਰ ਬਾਹਰ ਇੱਕ ਪਰਮਾਤਮਾ ਹੀ ਦਿਖਾਤਾ, ਸਾਰੇ ਆਪ ਹੀ ਬੈਠਾ। ਕੰਮ ਚਲਾਉਣ ਲਈ ਥੋੜ੍ਹਾ ਜਿਹਾ ਕਰਨਾ ਪੈਂਦਾ ਬਾਹਰੋਂ, ਨਹੀਂ ਤਾਂ ਲੋਕ ਫਿਰ ਕੰਮ ਨਹੀਂ ਕਰਦੇ। ਸੋ ਇਸ ਕਰਕੇ ਹੈ ਐਸਾ। 385 ਅੰਕ ਤੇ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ। ਆਸਾ ਮਹੱਲਾ ਪੰਜਵਾ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਕੋਈ ਬੜਾ ਹੰਕਾਰੀ ਬੰਦਾ ਘੋੜੇ ਤੇ ਸਵਾਰ ਹੋ ਕੇ ਚਲਿਆ ਆਉਂਦਾ ਸੀ, ਸੋ ਉਹਦੇ ਹੰਕਾਰ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਅਥਵਾ ਦੁਨੀਆਂ ਭਰ ਦੇ ਹੰਕਾਰੀ ਲੋਕਾਂ ਨੂੰ ਸਮਝਾਉਂਦੇ ਨੇ। ਕਹਿੰਦੇ ਭਾਈ ਪੁਰਸ਼ਾ, ਤੂੰ ਰਲੀਆਂ ਖੁਸ਼ੀਆਂ ਨੂੰ ਪਾਉਂਦਾ ਆਉਂਦਾ ਹੈ, ਪਾਵਤ ਤੁਰ ਲਈਆ, ਤੇਰੇ ਪੈਰਾਂ ਹੇਠਾਂ ਘੋੜਾ ਹੈ ਤੇ ਜੋਬਨ ਬਲੀਆ, ਜੋਬਨ ਅਵਸਥਾ ਵਾਲਾ ਹੈ। ਜੋਬਨ ਅਵਸਥਾ ਵਿੱਚ ਬਲੀਆ ਤੋਂ ਭਾਵ ਸੜ ਰਿਹਾ, ਪਰ ਹਰੀ ਨਾਮ ਜਪੇ ਤੋਂ ਬਿਨਾਂ ਅੰਤ ਨੂੰ ਤੇਰਾ ਮਿੱਟੀ ਨਾਲ ਹੀ ਰੁੜਨਾ ਹੋਵੇਗਾ। ਕਾਨ ਕੁੰਡਲੀਆ ਬਸਤਰ ਓਢ ਲਈਆ, ਸੇਜ ਸੁਖ ਲਈਆ ਮਨ ਗਰਭ ਲਈਆ ਰਹਾਉ। ਕੰਨਾਂ ਵਿੱਚ ਤੂੰ ਕੁੰਡਲੇ ਪਾਏ ਹੋਏ ਨੇ ਸੋਨੇ ਦੇ ਬਣਾ ਬਣਾ ਕੇ, ਤੇ ਚੰਗੇ ਚੰਗੇ ਕੱਪੜੇ ਓਢ ਲਈਆ ਪਹਿਰੇ ਹੋਏ ਨੇ, ਸੁਖਦਾਇਕ ਸੇਜਾਂ ਪ੍ਰਾਪਤ ਹੁੰਦੀਆਂ ਤੈਨੂੰ। ਇਹਨਾਂ ਪਦਾਰਥਾਂ ਦਾ ਮਨ ਵਿੱਚ ਤੂੰ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਤਾਂ ਪੂਰਾ ਇੰਤਜ਼ਾਮ ਹੈ, ਇਹ ਇੰਤਜ਼ਾਮ ਕੰਮ ਨਹੀਂ ਆਉਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤਲੈ ਕੁੰਚਰੀਆ ਸਿਰ ਕਣਕ ਛਤਰੀਆ, ਹਰ ਭਗਤ ਬਿਨਾ ਲੇ ਧਰਨ ਗੱਡ ਲਈਆ। ਸਰੀਰ ਦੇ ਤਲੇ ਹੁੰਦਾ ਕੁੰਚਰੀਆ, ਹਾਥੀ ਦੀ ਸਵਾਰੀ ਵੀ ਹੈ ਤੇਰੇ ਸਿਰ ਤੇ, ਕਣਕ ਛਤਰੀਆ ਸੋਨੇ ਦਾ ਛਤਰ ਵੀ ਝੂਲਦਾ, ਪਰ ਵਾਹਿਗੁਰੂ ਦੀ ਭਗਤੀ ਕੀਤੇ ਤੋਂ ਬਿਨਾਂ ਤੇਰੇ ਨਿਸਫਲ ਸਰੀਰ ਨੂੰ ਲੈ ਕੇ ਧਰਤੀ ਵਿੱਚ ਗੱਡ ਲਈਆ, ਦੱਬ ਦਿੱਤਾ ਜਾਏਗਾ ਗੱਡ ਲਈਆ। ਕਿਉਂ? ਜਦੋਂ ਤੂੰ ਸਰੀਰ ਛੱਡੇਗਾ ਫਿਰ ਤੂੰ ਹਾਥੀ ਤੇ ਥੋੜ੍ਹੀ ਦੱਬਿਆ ਜਾਏਗਾ ਧਰਤੀ ਵਿੱਚ, ਸੋ ਸਪੁਰਦੇ ਖਾਕ ਕਰਤਾ ਜਾਏਗਾ, ਤੈਨੂੰ ਮਿਲਾ ਦਿੱਤਾ ਜਾਏਗਾ ਗਰਦੇ ਚ ਉਸ ਵਕਤ, ਜਾਂ ਜਦੋਂ ਤੇਰਾ ਸੰਸਕਾਰ ਹੋਵੇਗਾ ਤੇਰੀ ਮਿੱਟੀ ਜਿਹੜੀ ਆ ਰੋੜ ਦਿੱਤੀ ਜਾਏਗੀ ਪਾਣੀ ਚ, ਫਿਰ ਕੀ ਹੋਏਗਾ? ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਸੁੰਦਰ ਰੂਪਾਂ ਵਾਲੀਆਂ ਚਾਹੇ ਅਨੇਕਾਂ ਇਸਤਰੀਆਂ ਵੀ ਰਾਣੀਆਂ ਤੇਰੇ ਕੋਲੇ ਆ, ਪਰ ਨਾਮ ਰਸ ਤੋਂ ਬਿਨਾਂ ਸਾਰੇ ਸਵਾਦ ਫਿੱਕੇ ਹੀ ਨੇ, ਅੰਤ ਨੂੰ ਫਿਰ ਫਿੱਕੇ ਹੀ ਸਵਾਦ ਰਹਿਣੇ ਨੇ। ਜਿਵੇਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਮਾਇਆ ਛਲੀਆ ਬਿਕਾਰ ਬਿਖਲੀਆ, ਸਰਨ ਨਾਨਕ ਪ੍ਰਭ ਪੁਰਖ ਦਇਆ ਲਈਆ। ਛਲ ਰੂਪ ਮਾਇਆ ਦੀ ਪ੍ਰਾਪਤੀ ਵਾਸਤੇ ਤੂੰ ਕਈ ਤਰ੍ਹਾਂ ਦੇ ਵਿਕਾਰ ਕਰਦਾ, ਅਤੇ ਵਿਸ਼ਿਆਂ ਦਾ ਅਲੀਆ ਹੁੰਦਾ ਘਰ ਹੋ ਰਿਹਾ, ਮਾਇਆ ਵਾਸਤੇ ਕਈ ਤਰ੍ਹਾਂ ਦੇ ਵਲ ਛਲ ਕਰਦਾ ਅਤੇ ਵਿਸ਼ੇ ਵਿਕਾਰਾਂ ਦਾ ਘਰ ਹੋ ਰਿਹਾ ਤੂੰ। ਮਹਾਰਾਜ ਫਰਮਾਉਂਦੇ ਨੇ, ਭਾਈ ਜੇ ਤੂੰ ਪ੍ਰਭੂ ਜੋ ਦਿਆਲੂ ਪੁਰਖ ਦੀ ਸ਼ਰਨ ਲੈ ਲਵੇਂ ਤਾਂ ਤੇਰਾ ਵੀ ਭਲਾ ਹੋ ਸਕਦਾ, ਤੂੰ ਵੀ ਆਪਣਾ ਭਲਾ ਕਰਾ ਲੈ। ਆਸਾ ਮਹੱਲਾ ਪੰਜਵਾ, ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਆਸਾ ਰਾਗ ਦੇ ਵਿੱਚ ਪਾਵਨ ਸ਼ਬਦ ਫਰਮਾਉਂਦੇ ਹਨ। ਏਕ ਬਗੀਚਾ ਪੇੜ ਕਨ ਕਰਿਆ, ਅੰਮ੍ਰਿਤ ਨਾਮ ਤਹਾਂ ਮਹਿ ਫਲਿਆ। ਪਰਮੇਸ਼ੁਰ ਨੇ ਇੱਕ ਸੰਸਾਰ ਰੂਪ ਬਗੀਚਾ ਨਾ ਘਨ ਹੁੰਦਾ ਬਹੁਤੇ, ਪੇੜ ਬ੍ਰਿਕਸ਼ਾਂ ਵਾਲਾ ਕੀਤਾ, ਦਰਖਤਾਂ ਵਾਲਾ ਹੈ। ਇਹ ਸੰਸਾਰ ਰੂਪ ਬਗੀਚੇ ਵਿੱਚ ਦੇਵਤੇ, ਦੈਂਤ, ਗੁਰਮੁਖ, ਮਨਮੁਖ, ਪਸ਼ੂ, ਪੰਛੀ ਇਹ ਕਈ ਤਰ੍ਹਾਂ ਦੇ ਬ੍ਰਿਕਸ਼ ਬਣਾਏ ਨੇ ਉਹਨੇ। ਤਾਂ ਮੈਂ ਉਸ ਸੰਸਾਰ ਬਗੀਚੇ 'ਚ ਨਾਮੀ ਅੰਮ੍ਰਿਤ ਸਾਰੇ ਪ੍ਰਫੁੱਲਤ ਹੋ ਰਿਹਾ, ਆਪ ਵਿਆਪਕ ਰੂਪ ਵਿੱਚ ਆਪ ਬੈਠਾ। ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਬਾਨੀ। ਗਿਆਨੀਆਂ ਨਾਲ ਮਿਲ ਕੇ ਬੁੱਧੀਵਾਨ ਇਹੋ ਜਿਹਾ ਵਿਚਾਰ ਕਰੋ ਜਿਸ ਕਰਕੇ ਨਿਰਬੰਧ ਪਦ ਨੂੰ ਪਾਉਣਾ ਕਰੀਏ, ਪਰਮੇਸ਼ਰ ਦੀ ਪ੍ਰਾਪਤੀ ਕਰੀਏ। ਆਸ ਪਾਸ ਬਿਖੂ ਆ ਕੇ ਕੁੰਟਾ, ਬੀਜ ਅੰਮ੍ਰਿਤ ਹੈ ਭਾਈ ਰੇ ਰਹਾਓ। ਹੁਣ ਮਹਾਰਾਜ ਫਰਮਾਉਂਦੇ ਨੇ ਸੰਸਾਰ ਰੂਪ ਬਗੀਚੇ ਦੇ ਆਸ ਪਾਸ ਹੁੰਦਾ ਆਲੇ ਦੁਆਲੇ ਵਿਸ਼ਿਆਂ ਦੇ ਕੁੰਟ ਨੇ ਕੁਸੰਗ ਦੇ, ਆ ਚਾਰੇ ਪਾਸੇ ਕੁਸੰਗ ਹੀ ਕੁਸੰਗ ਆ। ਇੱਥੇ ਦੇਖ ਲਓ ਸੰਗਤ ਦੇ ਸਿਰਫ ਇੱਕ ਸਥਾਨ ਹੁੰਦਾ ਗੁਰੂ ਘਰ ਜਿੱਥੇ ਸੰਗਤ ਹੁੰਦੀ ਹੈ, ਬਾਕੀ ਤਾਂ ਚਾਰੇ ਪਾਸੇ ਕਿੰਨਾ ਗੰਦ ਹੀ ਗੰਦ ਨਜ਼ਰ ਆ ਰਿਹਾ। ਕਹਿੰਦੇ ਭਾਈ ਇਸ ਵਿੱਚ ਸਤਸੰਗ ਰੂਪ ਅੰਮ੍ਰਿਤ ਹੈ। ਅੰਤਹਿ ਕਰਨ ਦੇ ਆਲੇ ਦੁਆਲੇ ਬਿਖੂਆ ਕੇ ਕੁੰਟਾ ਜਿਹੜੇ ਨੇ ਪੰਜ ਕੋਸ਼ ਨੇ, ਭਾਈ ਇਸ ਆਤਮਾ ਰੂਪੀ ਅੰਮ੍ਰਿਤ ਅੰਦਰ ਦੇਖੋ ਸਰੀਰ ਦੇ ਅੰਦਰ ਹੀ ਹੈ। ਸੋ ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਸਰੀਰ ਦੇ ਅੰਦਰ ਹੀ ਹੈ, ਇਸ ਦੇਹੀ ਅੰਤਰ ਪੰਜ ਚੋਰ ਵਸੈ, ਪੰਜ ਚੋਰ ਵੀ ਇੱਥੇ ਹੀ ਨੇ ਤੇ ਅੰਮ੍ਰਿਤ ਵੀ ਅੰਦਰ ਹੀ ਹੈ। ਹਿਰਦੇ ਦੇ ਵਿੱਚ ਅੰਮ੍ਰਿਤ ਵੀ ਹੈ ਤੇ ਪੰਜ ਜਿਹੜੇ ਨੇ ਗੁਪਤ ਹੋ ਕੇ ਬੈਠੇ ਅੰਦਰ, ਉਹ ਅੰਮ੍ਰਿਤ ਲੁੱਟਾ ਹੈ ਮਨਮੁਖ ਨਹੀਂ ਬੁੱਝਿਆ। ਉਹ ਸਾਡੇ ਅੰਮ੍ਰਿਤ ਨੂੰ ਅੰਦਰੋਂ ਲੁੱਟੇ ਜਾਂਦੇ ਨੇ, ਪਰ ਇਹ ਮਨਮੁਖ ਲੋਕ ਸਮਝਦੇ ਨਹੀਂ ਇਸ ਗੱਲ ਨੂੰ। ਆਲੇ ਦੁਆਲੇ ਬਿਖੂਆ ਕੇ ਕੁੰਟਾ, ਅਵਿਦਿਆ ਅਗਿਆਨ ਭਰੇ ਪਏ ਨੇ ਭਾਈ, ਇਹ ਵਿੱਚ ਬ੍ਰਹਮਾਨੰਦ ਰੂਪੀ ਅੰਮ੍ਰਿਤ ਹੈ। ਸਿੰਚਨ ਹਾਰੇ ਇੱਕ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਇਹ ਸੰਸਾਰ ਰੂਪ ਬਗੀਚੇ ਨੂੰ ਜਲ ਦੇ ਸਿੰਜਣ ਵਾਲਾ, ਖਾਣ ਪਾਣ ਦੇਣ ਵਾਲਾ ਇੱਕ ਮਾਲੀ ਮਾਇਆ ਸਬਲ ਈਸ਼ਵਰ ਹੈ। ਸ਼ੁੱਧ ਬ੍ਰਹਮ ਹੋਰ ਹੁੰਦਾ, ਉਹ ਨਿਰਗੁਣ ਸਰੂਪ ਹੁੰਦਾ। ਇਹ ਮਾਇਆ ਸਬਲ ਈਸ਼ਵਰ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉੱਪਰੋਂ ਲੈ ਕੇ ਪਰਮੇਸ਼ਵਰ ਦੇ ਕਿੰਨੇ ਹੀ ਰੂਪ ਹੁੰਦੇ ਨੇ, ਨਿਰਗੁਣ ਜੋ ਵਿਆਪਕ ਹੈ, ਸਰਗੁਣ ਜੋ ਮਾਇਆ ਸਬਲ ਹੋ ਕੇ ਈਸ਼ਵਰ ਬਣਦਾ, ਜੋ ਪੱਤੇ ਪੱਤਿਆਂ ਦੀ ਤੇ ਡਾਲੀ ਡਾਲੀ ਦੀ ਖਬਰ ਰੱਖਦਾ, ਪੱਤੇ ਸੂਖਮ ਜੀਵ, ਡਾਲੀ ਸਥੂਲ ਜੀਵ, ਇਹਨਾਂ ਸਭਨਾਂ ਦੀ ਖਬਰ ਰੱਖਦਾ। ਸਗਲ ਬਨਸਪਤ ਆਣ ਜੜਾਈ, ਸਗਲੀ ਫੂਲੀ ਨਿਫਲ ਨਕਾਈ। ਉਹ ਪਰਮਾਤਮਾ ਨੇ ਜੀਵਾਂ ਰੂਪੀ ਸਾਰੀ ਬਨਸਪਤੀ ਆਣ ਹੁੰਦਾ ਦਵੈਤ, ਮਾਇਆ ਵਿੱਚ ਜੜਤ ਕੀਤੀ ਹੋਈ ਹੈ। ਜੀਵਾਂ ਰੂਪੀ ਬਨਸਪਤੀ ਸਾਰੀ ਸ਼ੁਭ ਅਸ਼ੁਭ ਕਰਮਾਂ ਦੇ ਕਰਨ ਵਿੱਚ ਪ੍ਰਫੁੱਲਤ ਹੋ ਰਹੀ ਹੈ। ਨਿਫਲ ਨਕਾਈ, ਨਿਸਫਲ ਕੋਈ ਵੀ ਨਹੀਂ ਹੈ। ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਿਨ ਮਾਇਆ। ਮਹਾਰਾਜ ਕਰਦੇ ਨੇ ਬਚਨ ਕੇ, ਜਿਸ ਪੁਰਸ਼ ਨੇ ਦਾਸਾ ਭਾਵ ਧਾਰ ਕੇ ਗੁਰੂ ਸਾਹਿਬ ਕੋਲੋਂ ਪਹਿਲਾਂ ਨਾਮ ਰੂਪ ਅੰਮ੍ਰਿਤ ਲਿਆ, ਨਾਮ ਅੰਮ੍ਰਿਤ ਫਲ ਪ੍ਰਾਪਤ ਕੀਤਾ, ਉਹਨੇ ਮਾਇਆ ਰੂਪ ਔਖੀ ਨਦੀ ਤਰਨਾ ਕੀਤੀ ਆ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਨਾਮ ਲੈ ਲਿਆ, ਫਿਰ ਲੈ ਕੇ ਅਭਿਆਸ ਕਮਾਈ ਕੀਤੀ ਹੈ, ਉਹਨਾਂ ਉੱਤੇ ਬਖਸ਼ਿਸ਼ ਹੋਈ ਮਹਾਰਾਜ ਦੀ ਕਿਰਪਾ ਨਾਲ। ਬੜੀਆਂ ਮਿਹਨਤਾਂ ਮਸ਼ਕਤਾਂ ਕੀਤੀਆਂ ਉਹਨਾਂ ਨੇ। ਆਸਾ ਮਹੱਲਾ ਪੰਜਵਾ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਇੱਕ ਗੁਰਸਿੱਖ ਨੇ ਬੇਨਤੀ ਕੀਤੀ, ਹੇ ਮਹਾਰਾਜ ਆਪ ਜੀ ਨੂੰ ਸਾਰਾ ਪਹਿਰਾਵਾ ਰਾਜਿਆਂ ਵਾਲਾ ਰੱਖਣਾ ਚਾਹੀਦਾ, ਇੰਨੀ ਮਾਇਆ, ਇੰਨੇ ਵੱਡੇ ਆਪ ਸੱਚੇ ਪਾਤਸ਼ਾਹ। ਦੂਜੇ ਸਿੱਖ ਨੇ ਕਿਹਾ, ਨਹੀਂ ਨਹੀਂ ਆਪ ਨੂੰ ਜੋਗੀਆਂ ਵਾਲਾ ਪਹਿਰਾਵਾ ਚਾਹੀਦਾ ਕਿਉਂਕਿ ਆਪ ਧਾਰਮਿਕ ਹੋ। ਮਹਾਰਾਜ ਸੁਣ ਕੇ ਗੁਰਸਿੱਖਾਂ ਦੀਆਂ ਚੋਚਲੀਆਂ ਗੱਲਾਂ ਹੱਸਦੇ ਨੇ, ਵੀ ਹੈ ਤਾਂ ਸ਼ਰਧਾ ਹੀ ਆ, ਪਰ ਸਤਿਗੁਰੂ ਨਾਲ ਸਮਝਾਉਂਦੇ ਹਨ ਵੀ ਭਾਈ ਬਾਹਰਲੇ ਲਿਬਾਸ ਨਾਲ ਨਹੀਂ ਗੱਲ ਹੁੰਦੀ, ਗੱਲ ਹੁੰਦੀ ਅੰਦਰ। ਕਹਿੰਦੇ ਪਰਮੇਸ਼ੁਰ ਅਸੀਂ ਤਾਂ ਤੇਰੇ ਨਾਮ ਦੀ ਹੀ ਰਾਜਲੀਲਾ ਬਣਾਈ ਹੋਈ ਹੈ ਅਤੇ ਤੇਰਾ ਜਿਹੜਾ ਕੀਰਤਨ ਗਾਉਂਦੇ ਹਾਂ ਮੇਰੇ ਲਈ ਤਾਂ ਇਹੋ ਹੀ ਯੋਗ ਬਣ ਰਿਹਾ ਭਾਈ। ਸਰਬ ਸੁਖਾ ਬਣੇ ਤੇਰੇ ਓਲੈ, ਭਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ। ਇਹ ਪਰਮੇਸ਼ੁਰ ਤੇਰੇ ਓਲੈ, ਸੋ ਲੱਲੇ ਦੇ ਥੱਲੇ ਇਸ ਪ੍ਰਕਾਰ ਭਾਰਾ ਕਰਕੇ ਬੋਲਣਾ ਇਸ਼ਾਰਾ ਲਾਇਆ ਹੋਇਆ, ਤਾਂ ਆਸਰੇ ਕਰਕੇ ਸਾਰੇ ਸੁੱਖ ਬਣੇ ਹੋਏ ਨੇ, ਭਰਮ ਦੇ ਪਰਦੇ ਸਤਿਗੁਰਾਂ ਨੇ ਖੋਲ ਦਿੱਤੇ ਨੇ ਚੰਗੀ ਤਰ੍ਹਾਂ। ਇਸ ਪ੍ਰਕਾਰ ਇੱਥੇ ਪਾਠ ਦਾ ਇਉਂ ਫਰਕ ਪੈਂਦਾ, ਸਰਬ ਸੁਖਾ ਬਣੇ ਤੇਰੇ ਓਲੈ, ਲੱਲੇ ਨੂੰ ਦਲਾਈਆਂ, ਭਰਮ ਕੇ ਪਰਦੇ ਸਤਿਗੁਰ ਖੋਲੇ ਨੂੰ ਇੱਕ ਲਾਂ ਲੱਗੀ ਹੈ, ਪਾਠ ਕਰਦਿਆਂ ਭੁਲੇਖਾ ਲੱਗ ਜਾਂਦਾ, ਕਈ ਫਿਰ ਖੋਲਾ ਹੀ ਬੋਲ ਜਾਂਦੇ ਨੇ ਕਿ ਖੋਲੇ ਅਤੇ ਓਹਲਾ ਅਲੱਗ ਅਲੱਗ ਦੋਵੇਂ ਆ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਂ ਨਿਰਬਾਣੇ। ਇਹ ਪਰਮੇਸ਼ੁਰ ਆਪਦੇ ਹੁਕਮ ਨੂੰ ਬੁੱਝ ਕੇ ਰੰਗਾਂ ਰੰਗਾਂ ਦੇ ਰਸ ਮਾਣੇ ਆਨੰਦ ਭੋਗੇ ਆ, ਸਤਿਗੁਰਾਂ ਦੀ ਸੇਵਾ ਕਰਕੇ ਮਹਾਂ ਨਿਰਬੰਧ ਪਦਵੀ ਤੇ ਪਹੁੰਚੇ ਹਾਂ। ਹੁਣ ਅਸੀਂ ਨਿਰਬੰਧ ਪਦਵੀ ਹੁੰਦੀ ਹੈ, ਨਿਰਯੋਗ ਪਦਵੀ, ਬੰਧਨਾਂ ਤੋਂ ਰਹਿਤ ਪਦਵੀ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ, ਨਾਮ ਰੱਤਾ ਸੋਈ ਨਿਰਵਾਣ। ਇਹ ਵਾਹਿਗੁਰੂ ਜੀ ਨੇ ਤੈਨੂੰ ਜਾਣ ਲਿਆ, ਚਾਹੇ ਉਹ ਗ੍ਰਸਤੀ ਹੈ ਤਾਂ ਵੀ ਪ੍ਰਮਾਣਨੀਕ ਹੈ, ਚਾਹੇ ਉਹ ਉਦਾਸੀ ਸੰਤ ਹੈ ਤਾਂ ਵੀ ਪ੍ਰਮਾਣਨੀਕ ਹੈ। ਜਿਹੜੇ ਪੁਰਸ਼ ਆਪਦੇ ਨਾਮ ਵਿੱਚ ਰੰਗੇ ਹੋਏ ਨੇ, ਰਚੇ ਮਿਚੇ ਨੇ, ਉਹ ਨਿਰਵਾਣ ਹੁੰਦਾ, ਬੰਧਨਾਂ ਤੋਂ ਛੁੱਟ ਜਾਂਦੇ ਨੇ। ਜਾ ਕੋ ਮਿਲਿਓ ਨਾਮ ਨਿਧਾਨਾ, ਭਗਤ ਨਾਨਕ ਤਾਕਾ ਪੂਰ ਖਜ਼ਾਨਾ। ਜਿਹਨੂੰ ਨਾਮ ਦਾ ਖਜ਼ਾਨਾ ਮਿਲਿਆ, ਮਹਾਰਾਜ ਕਥਨ ਕਰਦੇ ਨੇ, ਉਹਦਾ ਅੰਤਕਰਨ ਰੂਪੀ ਖਜ਼ਾਨਾ ਸ਼ੁਭ ਗੁਣਾਂ ਨਾਲ ਪੂਰਨ ਭਰ ਗਿਆ ਜੀ।